ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਸਬਕ ਨੰਬਰ 15 ਸਮਾਪਤ ਫਰਮਾਵਾਂਗੇ। ਇਹਦਾ ਹਿੱਸਾ ਨੰਬਰ 21 ਤੇ ਇਹਦਾ ਦੂਜਾ ਹਿੱਸਾ ਅਸੀਂ ਅਗਲੇ ਪ੍ਰੋਗਰਾਮ ਵਿੱਚ ਸਮਾਪਤ ਫਰਮਾਵਾਂਗੇ। ਇਹਦਾ ਉਨਵਾਨ ਏ ਨੂੰ ਤੇ ਖੁਦਾ ਦੀ ਵਫ਼ਾਦਾਰੀ। ਇਹ ਪੈਦਾਇਸ਼ ਬਾਬ 8 ਤੇ ਬਾਬ ਨੰਬਰ 9 ਤੇ ਮੁਸ਼ਤਮਿਲ ਏ। ਅਜ਼ੀਜ਼ ਸਾਥੀਓ, ਅੱਜ ਅਸੀਂ ਖੁਦਾ ਪਾਕ ਦੇ ਵੱਡੇ ਨਬੀ ਹਜ਼ਰਤ ਨੂਹ ਦੀ ਕਹਾਣੀ ਮੁਕੰਮਲ ਕਰਾਂਗੇ। ਅਸੀਂ ਹਜ਼ਰਤ ਨੂੰ ਤੇ ਉਹਦੇ ਦੌਰ 'ਚ ਆਉਣ ਵਾਲੇ ਤੂਫਾਨ ਨੂੰ ਮੁਖਤਸਰਨ ਦੁਹਰਾਵਾਂਗੇ। ਪੈਦਾਇਸ਼ ਦੀ ਕਿਤਾਬ ਦੇ 6ਵੇਂ ਬਾਬ ਵਿੱਚ ਅਸੀਂ ਸਿੱਖਿਆ ਸੀ ਕਿ ਨੂਹ ਦੇ ਜ਼ਮਾਨੇ ਵਿੱਚ ਲੋਕਾਂ ਵਿੱਚ ਬਦਕਾਰੀ ਤੇ ਹਰਾਮਕਾਰੀ ਬਹੁਤ ਵੱਧ ਚੁੱਕੀ ਸੀ। ਇਨਸਾਨ ਦਾ ਦਿਲ ਬਦੀ ਕਰਨ 'ਤੇ ਖੁਸ਼ ਹੁੰਦਾ ਸੀ। ਇਸੇ ਵਜ੍ਹਾ ਤੋਂ ਖੁਦਾ ਨੇ ਇਰਾਦਾ ਕੀਤਾ ਕਿ ਉਹ ਇਹਨਾਂ ਸਾਰਿਆਂ ਬਦਕਾਰਾਂ ਨੂੰ ਦੁਨੀਆਂ 'ਚੋਂ ਮਿਟਾ ਦੇਵੇਗਾ ਤੇ ਉਹਨਾਂ ਨੂੰ ਜਿਨ੍ਹਾਂ ਨੇ ਤੌਬਾ ਨਹੀਂ ਕੀਤੀ ਤੇ ਸੱਚੇ ਤੇ ਜ਼ਿੰਦਾ ਖੁਦਾ ਵੱਲ ਨਹੀਂ ਆਉਂਦੇ। ਇਸ ਗੁੰਮਰਾਹ ਨਸਲ ਤੇ ਪੁੱਠੀ ਰਾਹ ਤੇ ਟੁਰਨ ਵਾਲੀ ਪੁਸ਼ਤ ਵਿੱਚ ਸਿਰਫ ਇੱਕ ਸ਼ਖਸ ਸੀ ਜਿਹੜਾ ਖੁਦਾ ਨੂੰ ਪਸੰਦ ਸੀ ਤੇ ਉਹ ਹਜ਼ਰਤ ਨੂਹ ਨਬੀ ਸੀ। ਹਜ਼ਰਤ ਨੂਹ ਦਾ ਖੁਦਾ ਤੇ ਭਰੋਸਾ ਸੀ ਕਿ ਉਹ ਉਹਨੂੰ ਪਿਆਰ ਕਰਦੇ। ਇਸੇ ਸਬਬ ਤੋਂ ਖੁਦਾ ਨੇ ਇੱਕ ਦਿਨ ਉਹਦੇ ਨਾਲ ਕਲਾਮ ਕੀਤਾ ਤੇ ਹੁਕਮ ਦਿੱਤਾ ਕਿ ਉਹ ਆਪਣੇ ਵਾਸਤੇ ਇੱਕ ਕਿਸ਼ਤੀ ਬਣਾਏ। ਉਹ ਕਿਸ਼ਤੀ ਉਹਨੂੰ ਉਹਦੇ ਕਰਾਣੇ ਨੂੰ ਤੇ ਬਹੁਤ ਸਾਰੇ ਜਾਨਵਰਾਂ ਨੂੰ ਪਾਣੀ ਦੇ ਤੂਫਾਨ ਤੋਂ ਬਚਾਉਣ ਦਾ ਸਬਬ ਬਣੇਗੀ। 100 ਸਾਲਾਂ ਤੱਕ ਹਜ਼ਰਤ ਨੂਹ ਨਬੀ ਆਪਣੇ ਖਾਨਦਾਨ ਸਮੇਤ ਕਿਸ਼ਤੀ ਬਣਾਉਣ ਵਿੱਚ ਲੱਗਾ ਰਿਹਾ ਤੇ ਨਾਲ ਹੀ ਨਾਲ ਮੁਨਾਦੀ ਕਰਦਾ ਰਿਹਾ ਕਿ ਤੌਬਾ ਕਰੋ ਤੇ ਆਪਣੀਆਂ ਰਾਵਾਂ ਨੂੰ ਤਬਦੀਲ ਕਰਕੇ ਖੁਦਾ ਕਰੀਮ ਦੇ ਕਲਾਮ ਤੇ ਅਹਿਕਾਮ ਨੂੰ ਮੰਨੋ ਤੇ ਉਹਦੇ ਤੇ ਅਮਲ ਕਰੋ। ਪਰ ਕਿਸੇ ਸ਼ਖਸ ਨੇ ਉਹਦੀ ਗੱਲ ਨਾ ਮੰਨੀ। ਉਹ ਜ਼ੋਰ ਜ਼ੋਰ ਦੇ ਨਾਲ ਮੁਨਾਦੀ ਕਰਦਾ ਰਿਹਾ ਕਿ ਆਪਣੇ ਭੈੜੇ ਕੰਮਾਂ ਤੋਂ ਬਾਜ਼ ਆਓ, ਖੁਦਾ ਤੇ ਇਮਾਨ ਲਿਆਓ ਤੇ ਪਾਣੀ ਦੇ ਇਸ ਤੂਫਾਨ ਤੋਂ ਬਚੋ, ਨਹੀਂ ਤੇ ਤੁਸੀਂ ਸਾਰੇ ਪਾਣੀ ਦੇ ਨਾਲ ਮਲੀਆ ਮੇਟ ਕਰ ਦਿੱਤੇ ਜਾਓਗੇ। ਲੇਕਿਨ ਉੱਥੇ ਇੱਕ ਵੀ ਸ਼ਖਸ ਐਸਾ ਨਹੀਂ ਸੀ ਜਿਹੜਾ ਉਹਦੀ ਮੁਨਾਦੀ ਤੇ ਇਮਾਨ ਲਿਆਂਦਾ। ਆਖਿਰਕਾਰ ਇੱਕ ਰੋਜ਼ ਕਿਸ਼ਤੀ ਤਿਆਰ ਹੋ ਗਈ। ਦੁਨੀਆਂ ਦੀ ਬਦਕਾਰੀ ਦੀ ਸਜ਼ਾ ਦਾ ਦਿਨ ਆ ਗਿਆ ਸੀ ਕਿਉਂਕਿ ਖੁਦਾ ਬੜੀ ਮੁੱਦਤ ਤੋਂ ਤਹਮੁਲ ਦੇ ਨਾਲ ਠਹਿਰਿਆ ਹੋਇਆ ਸੀ ਤਾਂ ਕਿ ਗੁਨਾਹਗਾਰ ਤੌਬਾ ਕਰਨ, ਰਜੂ ਲਿਆਵਣ ਤੇ ਹਲਾਕ ਨਾ ਹੋਵਣ। ਲੇਕਿਨ ਇਸ ਤਹਮੁਲ ਦਾ ਕੋਈ ਫਾਇਦਾ ਨਾ ਹੋਇਆ ਤੇ ਖੁਦਾ ਇੰਤਜ਼ਾਰ ਕਰਦੇ ਕਰਦੇ ਥੱਕ ਗਿਆ। ਉਦੋਂ ਖੁਦਾ ਨੇ ਨੂਹ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਖਾਨਦਾਨ ਨੂੰ ਲੈ ਕੇ ਕਿਸ਼ਤੀ ਵਿੱਚ ਦਾਖਲ ਹੋ ਜਾਵੇ। 7-7 ਜੋੜੇ ਪਾਕ ਜਾਨਵਰਾਂ ਦੇ ਤੇ 2-2 ਜੋੜੇ ਨਾਪਾਕ ਜਾਨਵਰਾਂ ਦੇ ਵੀ ਕਿਸ਼ਤੀ ਦੇ ਅੰਦਰ ਲੈ ਕੇ ਜਾਵੇ। ਨੂਹ ਤੇ ਉਹਦਾ ਖਾਨਦਾਨ ਜਾਨਵਰਾਂ ਸਮੇਤ ਖੁਦਾ ਦੇ ਹੁਕਮ ਦੇ ਮੁਤਾਬਿਕ ਕਿਸ਼ਤੀ ਵਿੱਚ ਦਾਖਲ ਹੋ ਗਏ ਤੇ ਖੁਦਾ ਦਾ ਕਲਾਮ ਬਿਆਨ ਕਰਦੇ। ਫਿਰ ਖੁਦਾ ਨੇ ਉਹਨਾਂ ਨੂੰ ਕਿਸ਼ਤੀ ਦੇ ਅੰਦਰ ਬੰਦ ਕਰ ਦਿੱਤਾ। ਖੁਦਾ ਪਾਕ ਜਿਨ੍ਹੇ ਨਸਲ ਆਦਮ ਦੀ ਨਿਜਾਤ ਦਾ ਦਰਵਾਜ਼ਾ ਖੋਲਿਆ ਸੀ, ਉਹਨੇ ਖੁਦ ਹੀ ਕਿਸ਼ਤੀ ਨੂੰ ਬੰਦ ਕੀਤਾ। ਖੁਦਾ ਤਾਲਾ ਦੇ ਤਰਸ ਖਾਨ ਦਾ ਦਿਨ ਲੰਘ ਗਿਆ ਸੀ ਤੇ ਖੌਫਨਾਕ ਅਜ਼ਾਬ ਦਾ ਦਿਨ ਆ ਗਿਆ ਸੀ। ਫਿਰ ਬਿਜਲੀ ਚਮਕਣ ਲੱਗੀ, ਬਾਦਲ ਗਰਜਣ ਲੱਗੇ ਤੇ ਜ਼ਮੀਨ ਪੈੜੀ ਤਰ੍ਹਾਂ ਥਰਥਰ ਕੰਬਣ ਲੱਗੀ। ਮੂਸਲਾਧਾਰ ਬਾਰਿਸ਼ ਹੋਈ ਤੇ ਸੈਲਾਬ ਦੇ ਪਾਣੀ ਨੇ ਹਰ ਸ਼ੈ ਨੂੰ ਢੱਕ ਲਿਆ। ਹਰ ਛੋਟਾ ਵੱਡਾ ਭੱਜਣ ਲੱਗਾ ਕਿ ਸ਼ਾਇਦ ਕਿਸੇ ਪਹਾੜ ਦੀ ਚੋਟੀ ਤੇ ਪਨਾਹ ਮਿਲ ਜਾਵੇ। ਲੇਕਿਨ ਉੱਥੇ ਕੋਈ ਜਾਨ ਖੁਦਾ ਦੇ ਗਜ਼ਬ ਤੋਂ ਬਚਣ ਵਾਲੀ ਨਹੀਂ ਸੀ। ਜਿਹੜੇ ਲੋਕੀ ਹਜ਼ਰਤ ਨੂਹ ਨਬੀ ਨੂੰ ਮਜ਼ਾਕ ਵਿੱਚ ਠੱਠੇ ਮਾਰਦੇ ਸਨ, ਖੁਦਾ ਦੇ ਕਲਾਮ ਦੇ ਇਨਕਾਰੀ ਸਨ, ਉਹਨਾਂ ਨੂੰ ਪਤਾ ਚੱਲਿਆ ਕਿ ਸੱਚ ਕੀ ਏ। ਲੇਕਿਨ ਹੁਣ ਬੜੀ ਜ਼ਿਆਦਾ ਦੇਰ ਹੋ ਚੁੱਕੀ ਸੀ, ਨਜਾਤ ਦਾ ਵੇਲਾ ਹੱਥੋਂ ਲੰਘ ਚੁੱਕਿਆ ਸੀ। ਖੁਦਾ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ। 40 ਦਿਨ ਤੇ 40 ਰਾਤਾਂ ਅਸਮਾਨ ਤੋਂ ਮੁਸਲਸਲ ਪਾਣੀ ਵਸਦਾ ਰਿਹਾ ਤੇ ਜ਼ਮੀਨ ਦੇ ਸੋਤੇ ਫੁੱਟ ਨਿਕਲੇ, ਇੱਥੋਂ ਤੱਕ ਕਿ ਪਹਾੜਾਂ ਦੀਆਂ ਚੋਟੀਆਂ ਵੀ ਪਾਣੀ ਵਿੱਚ ਡੁੱਬ ਗਈਆਂ। ਮਗਰ ਕਸ਼ਤੀ ਪਾਣੀ ਦੇ ਸਤ੍ਹਾ ਤੇ ਤੈਰਦੀ ਰਹੀ। ਖੁਦਾ ਦਾ ਕਲਾਮ ਦੱਸਦਾ ਹੈ ਕਿ ਸਾਰੇ ਜਾਨਵਰ ਜਿਹੜੇ ਜ਼ਮੀਨ ਤੇ ਟੁਰਦੇ ਫਿਰਦੇ ਸਨ, ਪਰਿੰਦੇ ਤੇ ਚੁਪਾਏ ਤੇ ਜੰਗਲੀ ਜਾਨਵਰ ਤੇ ਜ਼ਮੀਨ ਤੇ ਸਾਰੇ ਰਿੰਗਣ ਵਾਲੇ ਜਾਨਦਾਰ ਤੇ ਸਾਰੇ ਆਦਮੀ ਮਰ ਗਏ। ਬਲਕਿ ਹਰ ਜਾਨਦਾਰ ਸ਼ੈ ਜਿਹੜੀ ਰੂਹ ਜ਼ਮੀਨ ਤੇ ਸੀ ਮਰ ਮਿੱਟੀ। ਕੀ ਇਨਸਾਨ, ਕੀ ਹੈਵਾਨ, ਕੀ ਰਿੰਗਣ ਵਾਲੇ ਜਾਨਦਾਰ, ਕੀ ਹਵਾ ਦੇ ਪਰਿੰਦੇ, ਇਹ ਸਾਰੇ ਦੇ ਸਾਰੇ ਜ਼ਮੀਨ ਤੇ ਮਰ ਮਿੱਟੇ। ਪੈਦਾਇਸ਼ ਬਾਬ 7 ਆਇਤ ਨੰਬਰ 21 ਤੋਂ 23 ਤੱਕ। ਖੁਦਾ ਦੇ ਕਲਾਮ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਖੁਦਾ ਨੇ ਆਪਣੇ ਵਾਅਦੇ ਦੇ ਮੁਤਾਬਿਕ ਇਹ ਸਜ਼ਾ ਜਾਰੀ ਰੱਖੀ, ਇੱਥੋਂ ਤੱਕ ਕਿ ਜੋ ਕੋਈ ਕਸ਼ਤੀ ਤੋਂ ਬਾਹਰ ਸੀ ਉਹ ਜ਼ਿੰਦਾ ਨਾ ਬਚਿਆ। ਖੁਦਾ ਤਾਲਾ ਆਪਣਾ ਕਲਾਮ ਪੂਰਾ ਕਰਦੇ ਹਨ। ਜਿਹੜੇ ਕਸ਼ਤੀ ਦੇ ਅੰਦਰ ਟੁਰ ਗਏ ਸਨ, ਉਹਨਾਂ ਦੇ ਨਾਲ ਕੀ ਹੋਇਆ? ਕੀ ਖੁਦਾ ਨੇ ਨੂਹ ਤੇ ਉਹਦੇ ਖਾਨਦਾਨ ਨੂੰ ਭੁਲਾ ਦਿੱਤਾ? ਖੁਦਾ ਜਿਹੜਾ ਅਸਮਾਨ ਦੇ ਪਰਿੰਦਿਆਂ ਨੂੰ ਦਾਣਾ ਦਿੰਦਾ ਹੈ ਤੇ ਉਹਦੀ ਮਰਜ਼ੀ ਤੋਂ ਬਗੈਰ ਕੋਈ ਵੀ ਜ਼ਮੀਨ ਤੇ ਨਹੀਂ ਡਿੱਗਦਾ, ਨੂਹ ਤੇ ਉਹਦੇ ਖਾਨਦਾਨ ਨੂੰ ਭੁਲਾ ਨਹੀਂ ਸੀ ਸਕਦਾ। ਪੈਦਾਇਸ਼ ਦੀ ਕਿਤਾਬ ਦੇ 8ਵੇਂ ਬਾਬ ਨੂੰ ਸਾਹਮਣੇ ਰੱਖਦੇ ਹੋਇਆਂ ਕਲਾਮ ਮੁਕੱਦਸ ਦਾ ਬਿਆਨ ਕੁਝ ਇੰਜੇ: ਫਿਰ ਖੁਦਾ ਨੇ ਨੂਹ ਨੂੰ ਤੇ ਕੁੱਲ ਜਾਨਦਾਰਾਂ ਨੂੰ ਤੇ ਕੁੱਲ ਚੁਪਾਇਆਂ ਨੂੰ ਤੇ ਜੋ ਕੁਝ ਉਹਦੇ ਨਾਲ ਕਸ਼ਤੀ ਵਿੱਚ ਸੀ ਯਾਦ ਕੀਤਾ, ਤੇ ਖੁਦਾ ਨੇ ਜ਼ਮੀਨ ਤੇ ਹਵਾ ਚਲਾਈ ਤੇ ਪਾਣੀ ਰੁਕ ਗਿਆ, ਤੇ 7ਵੇਂ ਮਹੀਨੇ ਦੀ 17ਵੀਂ ਤਰੀਕ ਨੂੰ ਕਸ਼ਤੀ ਇਰਾਰਾਤ ਦੇ ਪਹਾੜਾਂ ਉੱਤੇ ਟਿੱਕ ਗਈ। ਪੈਦਾਇਸ਼ ਬਾਬ 8 ਪਹਿਲੀਆਂ 4 ਆਇਤਾਂ। ਅਸੀਂ ਵੇਖਦੇ ਹਾਂ ਕਿ ਖੁਦਾ ਪਾਕ ਨੇ ਹਜ਼ਰਤ ਨੂਹ ਨੂੰ ਯਾਦ ਕੀਤਾ ਤੇ ਇਨ੍ਹਾਂ ਸਾਰਿਆਂ ਨੂੰ ਵੀ ਜਿਹੜੇ ਕਸ਼ਤੀ ਵਿੱਚ ਉਹਦੇ ਨਾਲ ਸਨ। ਉਹਨੇ ਜ਼ਮੀਨ ਤੇ ਹਵਾ ਚਲਾਈ ਤਾਂ ਕਿ ਪਾਣੀ ਰੁਕ ਜਾਵੇ। ਫਿਰ ਖੁਦਾ ਕਰੀਮ ਦੀ ਹਦਾਇਤ ਤੋਂ ਕਸ਼ਤੀ ਪਹਾੜਾਂ ਵਿੱਚ ਟਿੱਕ ਗਈ। 1 ਸਾਲ ਤੇ 1 ਹਫ਼ਤੇ ਤੱਕ ਨੂਹ ਤੇ ਉਹਦਾ ਖਾਨਦਾਨ ਕਸ਼ਤੀ ਦੇ ਅੰਦਰ ਰਿਹਾ ਤੇ ਇਸ ਦੌਰਾਨ ਵਾਹਵਾ ਪਾਣੀ ਖੁਸ਼ਕ ਹੋ ਗਿਆ ਜਿਹਨੇ ਸਾਰੀ ਦੁਨੀਆ ਨੂੰ ਡੁਬੋਇਆ ਹੋਇਆ ਸੀ। ਉਦੋਂ ਖੁਦਾ ਨੇ ਹਜ਼ਰਤ ਨੂਹ ਨੂੰ ਹੁਕਮ ਦਿੱਤਾ ਕਿ ਤੂੰ, ਤੇਰੀ ਬੀਵੀ ਤੇ ਤੇਰੇ ਬੱਚੇ ਕਸ਼ਤੀ ਚੋਂ ਬਾਹਰ ਨਿਕਲ ਆਵਣ। ਬਸ ਨੂਹ ਤੇ ਉਹਦਾ ਸਾਰਾ ਘਰਾਨਾ ਤੇ ਉਹ ਸਾਰੇ ਜਾਨਵਰ ਜਿਹੜੇ ਕਸ਼ਤੀ ਦੇ ਅੰਦਰ ਸਨ ਬਾਹਰ ਨਿਕਲ ਆਏ। ਕਸ਼ਤੀ ਤੋਂ ਬਾਹਰ ਨਿਕਲਦਿਆਂ ਹੀ ਉਹਨੇ ਇੱਕ ਮਸਬਾ ਬਣਾਇਆ, ਪਾਕ ਜਾਨਵਰਾਂ ਤੇ ਪਾਕ ਪਰਿੰਦਿਆਂ ਵਿੱਚੋਂ ਕੁਝ ਲਏ ਤੇ ਉਹਨਾਂ ਦੀਆਂ ਸੋਖਤੀਆਂ ਕੁਰਬਾਨੀਆਂ ਖੁਦਾ ਦੇ ਹਜ਼ੂਰ ਪੇਸ਼ ਕੀਤੀਆਂ। ਕਿ ਤੁਸੀਂ ਸੁਣਿਆ ਕਿ ਨੂਹ ਨੇ ਕਸ਼ਤੀ ਤੋਂ ਬਾਹਰ ਆਉਂਦਿਆਂ ਹੀ ਸਭ ਤੋਂ ਪਹਿਲਾਂ ਕੰਮ ਕੀ ਕੀਤਾ? ਉਹਨੇ ਕੁਝ ਪਾਕ ਜਾਨਵਰ ਲਿੱਤੇ ਤੇ ਉਹਨਾਂ ਨੂੰ ਖੁਦਾ ਦੇ ਹਜ਼ੂਰ ਉਸ ਮਸਬੇ ਤੇ ਬਤੌਰ ਸੋਖਤਨੀ ਕੁਰਬਾਨੀ ਨਜ਼ਰ ਗੁਜ਼ਰਾਨੀ। ਕਿਉਂਕਿ ਖੁਦਾ ਨੇ ਆਪਣੀ ਸ਼ਰੀਅਤ ਦਾ ਆਇਨ ਮਨਸੂਖ ਨਾ ਕੀਤਾ ਜਿਹੜਾ ਫਰਮਾਂਦਾ ਹੈ, ਬਗੈਰ ਖੂਨ ਬਹਾਏ ਗੁਨਾਹਾਂ ਦੀ ਮੁਆਫ਼ੀ ਨਹੀਂ ਹੁੰਦੀ। ਇਬਰਾਨੀਓ ਬਾਬ 19 ਆਇਤ 22। ਗੋ ਇਸ ਵੱਡੇ ਤੂਫਾਨ ਨੇ ਰੂਹ ਜ਼ਮੀਨ ਤੋਂ ਅਕਸਰ ਗੁਨਾਹਗਾਰਾਂ ਨੂੰ ਮਿਟਾ ਦਿੱਤਾ, ਲੇਕਿਨ ਗੁਨਾਹ ਦੀ ਅਸਲ ਜੜ ਜਿਹੜੀ ਨਸਲੇ ਆਦਮ ਦੇ ਦਿਲਾਂ ਦੇ ਅੰਦਰ ਮੌਜੂਦ ਏ, ਉਹ ਨਾ ਮਿਟੀ। ਇਹੀ ਸਬਬ ਸੀ ਕਿ ਨੂਹ ਤੇ ਉਹਦੇ ਬੇਟਿਆਂ ਨੂੰ ਖਤਾ ਦੀ ਸੋਖਤਨੀ ਕੁਰਬਾਨੀ ਖੁਦਾ ਦੇ ਹਜ਼ੂਰ ਗੁਜ਼ਰਾਨੀ ਪਈ। ਜਿਵੇਂ ਅਸਾਂ ਜਾਨਵਰਾਂ ਦੀ ਕੁਰਬਾਨੀ ਨੂੰ ਖੁਦਾ ਦੇ ਕਲਾਮ ਵਿੱਚ ਵੇਖਿਆ ਤੇ ਇਹ ਕੁਰਬਾਨੀ ਨਜਾਤ ਦੀ ਇਸ ਰਾਹ ਦੀ ਬੁਨਿਆਦ ਬਣੀ ਜਿਹੜੀ ਖੁਦਾ ਨੇ ਮੁਕਰਰ ਕੀਤੀ ਸੀ। ਸਾਡੇ ਬਜ਼ੁਰਗਾਂ ਨੇ ਆਪਣੇ ਜ਼ਬਾਨੇ ਵਿੱਚ ਜਿਹੜੀਆਂ ਕੁਰਬਾਨੀਆਂ ਪੇਸ਼ ਕੀਤੀਆਂ ਸਨ, ਉਹ ਉਸ ਨਜਾਤ ਦਹਿੰਦਾ ਦੀ ਅਜ਼ੀਮ ਕੁਰਬਾਨੀ ਦਾ ਪੇਸ਼ਕੈਮਾ ਸਨ, ਜਿਨ੍ਹੇ ਇੱਕ ਖਾਸ ਵਕਤ ਤੇ ਇਸ ਦੁਨੀਆ ਵਿੱਚ ਆਉਣਾ ਸੀ ਤੇ ਬਨੀ ਆਦਮ ਨੂੰ ਉਹਦੇ ਗੁਨਾਹਾਂ ਤੋਂ ਛੁਡਾਉਣ ਲਈ ਆਪਣਾ ਖੂਨ ਬਹਾਨਾ ਸੀ, ਤਾਂ ਕਿ ਉਹਦਾ ਖੂਨ ਉਹਨਾਂ ਦੇ ਗੁਨਾਹਾਂ ਦੀ ਕੀਮਤ ਹੋਵੇ। ਇਹੀ ਵਜ੍ਹਾ ਸੀ ਕਿ ਨੂੰ ਜਿਵੇਂ ਹੀ ਕਸ਼ਤੀ ਤੋਂ ਬਾਹਰ ਨਿਕਲਿਆ, ਉਹਨੇ ਸਭ ਤੋਂ ਪਹਿਲੇ ਕੰਮ ਇਹ ਕੀਤਾ ਕਿ ਜਾਨਵਰਾਂ ਦਾ ਖੂਨ ਖੁਦਾ ਦੇ ਹਜ਼ੂਰ ਪੇਸ਼ ਕੀਤਾ, ਤਾਂ ਕਿ ਨੂੰ ਤੇ ਉਹਦੀ ਔਲਾਦ ਵੇਖ ਲੈਣ ਕਿ ਖੁਦਾ ਨੇ ਆਪਣੀ ਸ਼ਰੀਅਤ ਨੂੰ ਕਾਇਮ ਰੱਖਿਆ ਹੈ। ਯਾਨੀ ਕਿ ਗੁਨਾਹ ਦੀ ਮਸਤੂਰੀ ਮੌਤ ਏ। ਰੋਮੀਓ ਬਾਬ 6 ਆਇਤ ਨੰਬਰ 23।
ਸਭ ਜੋ ਜ਼ਮੀਨ ਦੇ
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।